ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਦਿਵਸ ਵਾਲੇ ਦਿਨ ਅੰਮ੍ਰਿਤ ਵੇਲੇ ਸਾਧ ਸੰਗਤ ਦਾ ਦੀਵਾਨ ਸਜਿਆ। ਆਸਾ ਦੀ ਵਾਰ ਦਾ ਕੀਰਤਨ ਸਾਰੀ ਸੰਗਤ ਅਤੇ ਰਾਗੀਆਂ ਨੇ ਬੜੇ ਪਿਆਰ ਨਾਲ ਕੀਤਾ। ਫਿਰ ਸੰਤ ਬਿਮਲਾ ਸਿੰਘ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਦੀ ਕਥਾ ਇਸ ਤਰ੍ਹਾਂ ਆਰੰਭ ਕੀਤੀ। ਸੰਤ ਬਿਮਲਾ ਸਿੰਘ ਜੀ ਹੋਰਾਂ ਨੇ ਫਤਿਹ ਬੁਲਾਉਣ ਤੋਂ ਬਾਅਦ ਸੰਗਤ ਨੂੰ ਸੰਬੋਧਨ ਕਰਦਿਆਂ ਆਖਿਆ, ਸਾਧ ਸੰਗਤ ਜੀ, ਅੱਜ ਅਸੀਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਗੁਣ ਗਾਉਣ ਲਈ ਅਤੇ ਉਹਨਾਂ ਦੇ ਕੀਤੇ ਪਰ ਉਪਕਾਰ ਨੂੰ ਯਾਦ ਕਰਨ ਲਈ ਅਤੇ ਉਹਨਾਂ ਦੇ ਚਰਨਾਂ ਉੱਤੇ ਆਪਣੇ ਪਿਆਰ ਤੇ ਸ਼ਰਧਾ ਦੇ ਫੁੱਲ ਚੜਾਉਣ ਲਈ ਇਕੱਠੇ ਹੋਏ ਹਾਂ। ਸੱਚਮੁੱਚ ਸਾਡੇ ਕਿੱਡੇ ਵੱਡੇ ਭਾਗ ਹੁੰਦੇ ਜੇ ਅਸੀਂ ਉਸ ਵੇਲੇ ਇਸ ਜਗਤ ਵਿੱਚ ਹੁੰਦੇ ਤਾਂ ਸਾਨੂੰ ਵੀ ਸਤਿਗੁਰੂ ਦੀ ਸਿੱਖੀ ਮਿਲਦੀ, ਅਸੀਂ ਵੀ ਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੁੰਦੇ, ਆਪਣੀਆਂ ਇਹਨਾਂ ਅੱਖਾਂ ਨਾਲ ਰੱਜ ਰੱਜ ਕੇ ਗੁਰੂ ਦੇ ਦਰਸ਼ਨ ਕਰਦੇ ਤੇ ਜੇ ਮਿਹਰ ਹੋ ਜਾਂਦੀ ਤਾਂ ਆਪਣੇ ਸਰੀਰ ਨੂੰ ਗੁਰੂ ਦੇ ਹੁਕਮ ਵਿੱਚ ਸਦਕੇ ਤੇ ਕੁਰਬਾਨ ਕਰ ਦਿੰਦੇ। ਇਹ ਇੱਕ ਅਭਿਲਾਸ਼ਾ ਹੈ ਜੋ ਹਰੇਕ ਸਿੱਖ ਦੇ ਦਿਲ ਵਿੱਚੋਂ ਉਪਜਦੀ ਹੈ। ਹਰੇਕ ਪ੍ਰੇਮ ਵਾਲੇ ਸਿਦਕ ਵਾਲੇ ਸਿੱਖ ਦਾ ਦਿਲ ਕਦੇ ਨਾ ਕਦੇ ਇਸ ਉਤਸ਼ਾਹ ਵਿੱਚ ਆ ਹੀ ਜਾਂਦਾ ਹੈ ਜਦੋਂ ਉਸ ਆਪਣਾ ਆਪਾ ਵਾਰਨ ਵਾਲੇ ਮਿਹਰਵਾਨ ਸਤਿਗੁਰੂ ਦੇ ਮਿਹਰ ਦੇ ਕਾਰਨਾਮੇ ਪੜ੍ਹੀ ਦੇ ਤੇ ਸੁਣੀ ਦੇ ਨੇ। ਪਰ ਬੀਤ ਗਏ ਸਮੇਂ ਵਿੱਚ ਕੋਈ ਕਿਵੇਂ ਜਾ ਸਕਦਾ ਹੈ? ਸੋ ਇਹ ਵਾਲੀ ਇੱਛਾ ਇਹ ਸੱਧਰ ਤੇ ਘੜੀ ਘੜੀ ਹਿਰਦੇ ਵਿੱਚ ਪੈਦਾ ਹੁੰਦੀ ਹੈ ਤੇ ਖਤਮ ਹੋ ਜਾਂਦੀ ਹੈ, ਪਰ ਸੱਚਮੁੱਚ ਇਹ ਇੱਛਾ ਕਦੇ ਖਤਮ ਹੋਣੀ ਨਹੀਂ ਚਾਹੀਦੀ। ਗੁਰੂ ਸਦਾ ਅਟਲ ਹੈ, ਭਾਵੇਂ ਉਦੋਂ ਸਰੀਰ ਧਾਰੀ ਸੀ ਤੇ ਹੁਣ ਅਰੂਪ ਹੋ ਕੇ ਸਦਾ ਅਗੰਮੀ ਰੰਗਾਂ ਵਿੱਚ ਖੇਡਦਾ ਹੈ। ਗੁਰੂ ਦਾ ਹੁਕਮ ਅਟਲ ਹੈ ਤੇ ਗੁਰੂ ਦਾ ਪੁੱਤਰ ਰੂਪ ਖਾਲਸਾ ਵੀ ਰੂਪਮਾਨ ਹੈ ਤੇ ਅਟਲ ਵੀ ਹੈ। ਜਦੋਂ ਸਤਿਗੁਰੂ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖ ਕੇ ਘੱਲਿਆ ਸੀ ਨਾ, ਤਾਂ ਉਸ ਵਿੱਚ ਦੱਸਿਆ ਸੀ ਕੀ ਹੋਇਆ ਜੇ ਤੂੰ ਮੇਰੇ ਚਾਰ ਪੁੱਤਰ ਮਾਰ ਲੈ, ਸ਼ਾਇਦ ਤੈਨੂੰ ਪਤਾ ਨਹੀਂ ਕਿ ਮੇਰਾ ਇੱਕ ਹੋਰ ਭੁਜੰਗੀ ਪੁੱਤਰ ਜਿਉਂਦਾ, ਤੂੰ ਚੰਗਿਆੜੇ ਤਾਂ ਬੁਝਾ ਲੈ ਤਾਂ ਕੀ ਹੋ ਗਿਆ, ਪਰ ਕਦੇ ਨਾ ਬੁੱਝਣ ਵਾਲੀ ਅੱਗ ਮੇਰਾ ਖਾਲਸਾ ਸਦਾ ਪ੍ਰਜਵਲਿਤ ਰਹੇਗਾ। ਤਦੋਂ ਸਾਹਿਬ ਜੀ ਖਾਲਸੇ ਵੱਲ ਇਸ਼ਾਰਾ ਕਰ ਰਹੇ ਸਨ ਤੇ ਉਸ ਨੂੰ ਦੱਸ ਰਹੇ ਸਨ ਕਿ ਮੇਰਾ ਇਹ ਪੁੱਤਰ ਸਦਾ ਜੀਵਨ ਵਾਲਾ ਤੇ ਤੈਥੋਂ ਕਦੇ ਮਰਨਾ ਨਹੀਂ। ਇਸ ਗੱਲ ਤੋਂ ਸਮਝ ਲਓ ਕਿ ਸਤਿਗੁਰੂ ਨੇ ਖਾਲਸੇ ਦੇ ਅੰਦਰ ਸਦਾ ਆਪਣੀ ਜਾਗਦੀ ਜੋਤ ਰੱਖੀ ਹੈ ਤੇ ਆਸ ਕੀਤੀ ਹੈ ਬਈ ਇਹ ਮੇਰੇ ਚਲਾਏ ਹੋਏ ਕੰਮ ਨੂੰ ਸਦਾ ਜਾਰੀ ਰੱਖੇਗਾ। ਸੋ ਸਾਹਿਬ ਜੀ ਦੇ ਸਮੇਂ ਜੇ ਅਸੀਂ ਹੁੰਦੇ ਤੇ ਭਰੋਸੇ ਵਾਲੇ ਸਿੱਖ ਹੁੰਦੇ ਤਾਂ ਸਾਹਿਬ ਦੇ ਹੁਕਮ ਵਿੱਚ ਸੇਵਾ ਕਰਕੇ ਜਨਮ ਸਫਲ ਕਰ ਲੈਂਦੇ। ਪਰ ਇਹ ਅਭਿਲਾਸ਼ਾ ਹੁਣ ਵੀ ਪੂਰੀ ਹੋ ਸਕਦੀ ਹੈ ਜੇ ਅਸੀਂ ਸਾਹਿਬ ਦੇ ਅਟਲ ਹੁਕਮਾਂ ਤੇ ਚੱਲੀਏ। ਜੋ ਉਹਨਾਂ ਨੇ ਉਦੋਂ ਕਿਹਾ ਸੀ ਉਹ ਕੁਝ ਹੁਣ ਕਹਿ ਰਹੇ ਨੇ। ਜੇ ਅਸੀਂ ਹੁਣ ਵੀ ਉਹਨਾਂ ਦੇ ਹੁਕਮਾਂ ਤੇ ਚੱਲੀਏ ਤਾਂ ਉਹ ਹੁਣ ਵੀ ਉਸੇ ਤਰ੍ਹਾਂ ਵੇਖ ਰਹੇ ਨੇ ਤੇ ਪ੍ਰਸੰਨ ਹੋ ਰਹੇ ਨੇ। ਇਹ ਜਿਹੜੀ ਸਾਡੀ ਸ਼ਰਧਾ ਉਹਨਾਂ ਦੇ ਦਰਸ਼ਨਾਂ ਦੀ ਹੈ ਨਾ, ਉਹ ਵੀ ਦੋ ਢੰਗਾਂ ਨਾਲ ਪੂਰਨ ਹੋ ਸਕਦੀ ਹੈ। ਇੱਕ ਤਾਂ ਸਾਹਿਬ ਦਾ ਰੂਪ ਹੈ, ਗੁਰੂ ਸ਼ਬਦ ਗੁਰਬਾਣੀ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਾਹਿਬ ਸਤਿਗੁਰੂ ਆਪ ਸਾਰਿਆਂ ਨੂੰ ਦਰਸ਼ਨ ਦੇ ਰਹੇ ਨੇ ਤੇ ਗੁਰੂ ਦੇ ਹਿਰਦੇ ਵਿੱਚ ਵਸਦੇ ਹੋਏ ਗਿਆਨ ਦਾ ਉਪਦੇਸ਼ ਵੀ ਸਾਨੂੰ ਦੇ ਰਹੇ ਨੇ। ਨਾਲ ਹੀ ਕੀਰਤਨ ਦਾ ਰੂਪ ਹੋ ਕੇ ਦੀਦਾਰੇ ਬਖਸ਼ਦੇ ਨੇ। ਗੁਰਬਾਣੀ ਹੁਕਮ ਦਿੰਦੀ ਹੈ ਭਾਈ ਨਾਮ ਦਾ ਸਿਮਰਨ ਕਰੋ। ਸੋ ਨਾਮ ਦਾ ਰੂਪ ਹੋ ਕੇ ਵੀ ਸਾਧ ਸੰਗਤ ਦੇ ਹਿਰਦਿਆਂ ਵਿੱਚ ਵਸ ਰਹੇ ਨੇ। ਦੂਸਰਾ ਆਪ ਦਾ ਰੂਪ ਹੈ ਖਾਲਸਾ। सो ए दीवान ए दरबार खालसे दा सज रहा है ते साहिब जी दे प्रतख दर्शन हो रहे ने। तीसरा गुरु दा रूप है गुरु दी करनी, गुरु दा कौतक। सो जे असी ओदो हुंदे ता इना नैना नाल सतगुरु दे वर्तदे हुए कौतक वेखदे ते प्रसन्न हुंदे। पर हुण असी सतगुरु दे एक कौतक पुस्तकां विचों वाच के ते गुरु के सिखां तो सुन के सुखी हो सकने आ, उत्साह साडे हिरदे विच भर सकदा है ते सिख्या लैके असी अपना आपा सवार सकने आ। आप सतगुरु दे स्वरूप श्री गुरु ग्रंथ साहिब जी अते उन्हां दा रूप खालसे दे दर्शन कर रहे हो। हुण मेरा ख्याल है कि सतगुरु दे इस तीसरे रूप दे भी दर्शन झलक मात्र तुहानू जरूर करवावां, तां कि सतगुरु दा जो सदीवी सच्चा जीवन है भावें साडियां अखां सामने नहीं पर साडे ख्यालां विच साडे मनां दे सामने जरूर प्रगट हो जावे। ए दीदार सतगुरु दी जवानी दी अवस्था चढ़न वेले देने। आओ आपां एक बार रल के आखिए धन श्री गुरु गोबिंद सिंह साहिब जी। सारी संगत ने प्यार नाल रल के आख्या धन श्री गुरु गोबिंद सिंह साहिब जी। दीन दुनी दे वाली साहिब दा प्रकाश इस जगत विच पटना साहिब विखे होया, जेड़ा है ते बहुत पुरातन शहर ते गंगा दे किनारे बिहार विच है। जदों आप इस जगत नू तारण हित संसार विच आए ता महीना पोह दा सी ते पोह सुदी सप्तमी संमत 1723 है सी। आप दे पिता श्री गुरु तेग बहादुर साहिब जी उदो आसाम देश विच गए हुए सन ते जांदे हुए परिवार नू पटना शहर विखे छड़ गए सन। जदों साहिब सतगुरु दा अवतार पटने विच होया तां साईं भीखण शाह अपनी समाधि विच इस गल नू जान गए। उस दिन इस फकीर ने मरीदां विचों उठ के पछम वल दी नमाज जां सजदा करन दी बजाय पूरब वल मूंह करके सजदा कीता ते नमाज पढ़ी। जदों वेला होया तां मरीदां ने आख्या, हजरत नमाज ते पछम वल नूं मूंह करके पढ़ी जांदी है पर अज तुसी पूरब वल मूंह करके पढ़ी ते सजदा कीता, इसका की कारण है? भाई साहब कवि संतोख सिंह जी इस तरह लिखते ने, शाह पीख सुन के तब कहो, कारण सुनो जथा मैं लयो, दीन दुनी को खा वंद आवा, मानुख देहे तार बिदतावा। भाव उस वेले सैयद भीखण शाह ने अपने मुरीदा नू ए गल आखी, भाई सुनो जिस कारण करके मैं अज पूर्व वल मूंह करके मथा टेकया है, इस जगत विच ना अज मनुखा शरीर धारण करके इस जगत दा खावंद जगत दा मालक आया है। ओ जिसने आके हंकारियां दे हंकार नू तोड़ देना है, जिसने व्यर्थ दियां मर्यादावां नू भन देना है, जिस दा तेज जिस दा बल सारे जगत विच होवेगा, जेड़ा हर गरीब दा दुख दूर करेगा, जेड़ा सत नाम दा जाप करवावेगा, जेड़ा इस जगत विच अपने पंथ नू प्रगट करेगा अते सारयां नू एक रूप करके जानेगा, अज उस दा प्रकाश होया है। जिस दा प्रकाश सचमुच सारे जगत विच प्रकाश कर देवेगा। ਇਹ ਸੈਯਦ ਭੀਖਣ ਸ਼ਾਹ ਫਿਰ ਘਰ ਨਾ ਰੁਕਿਆ, ਬਲਕੇ ਆਪਣੇ ਘਰ ਠਸਕੇ ਤੋਂ ਚੱਲ ਕੇ ਪਟਨੇ ਆਇਆ ਤੇ ਬਾਲ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦਰਸ਼ਨ ਕਰਕੇ ਬਹੁਤ ਪ੍ਰਸੰਨ ਹੋਇਆ। ਸਰੀਰ ਦੇ ਹੁੰਦਿਆਂ ਕਈ ਵਾਰ ਫਕੀਰਾਂ ਨੂੰ ਸੰਸਾ ਉੱਠਦਾ ਹੀ ਰਹਿੰਦਾ ਸੀ, ਭਾਵ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਦਰਸ਼ਨ ਕਰਨ ਦੇ ਬਾਵਜੂਦ ਕਈਆਂ ਦੇ ਮਨ ਵਿੱਚ ਇਹ ਖਿਆਲ ਸੀ ਕਿ ਅਸੀਂ ਪ੍ਰੀਖਿਆ ਤੇ ਕਰ ਲਈਏ, ਬਈ ਇਹ ਕੀ ਮੁਸਲਮਾਨਾਂ ਦਾ ਪੱਖ ਰੱਖਣਗੇ ਜਾਂ ਹਿੰਦੂਆਂ ਦਾ। ਹੁਣ ਇਸ ਵੇਲੇ ਸੈਯਦ ਭੀਖਣ ਸ਼ਾਹ ਦੇ ਮਨ ਵਿੱਚ ਵੀ ਐਸਾ ਖਿਆਲ ਪ੍ਰਗਟ ਹੋਇਆ। ਉਸਨੇ ਇਹ ਵੇਖਣ ਦੀ ਇੱਛਾ ਲੈ ਕੇ ਕਿ ਜੇ ਮੁਸਲਮਾਨ ਦੇ ਘਰੋਂ ਲਿਆਂਦੀ ਹੋਈ ਕੋਈ ਸ਼ੈ ਉੱਤੇ ਹੱਥ ਰੱਖਣਗੇ ਤਾਂ ਅਸੀਂ ਸਮਝਾਂਗੇ ਇਹ ਮੁਸਲਮਾਨਾਂ ਦੇ ਪੱਖੀ ਹੋਣਗੇ, ਉਹਨਾਂ ਦੀ ਸਹਾਇਤਾ ਕਰਨਗੇ, ਤੇ ਜੇ ਹਿੰਦੂਆਂ ਦੇ ਘਰੋਂ ਲਿਆਂਦੀ ਕੋਈ ਸ਼ੈ ਉਹਦੇ ਉੱਤੇ ਹੱਥ ਰੱਖਣਗੇ ਤਾਂ ਅਸੀਂ ਸਮਝਾਂਗੇ ਬਈ ਸੱਚਮੁੱਚ ਇਹ ਹਿੰਦੂਆਂ ਦੀ ਰੱਖਿਆ ਕਰਨਗੇ ਤੇ ਉਹਨਾਂ ਨੂੰ ਪਿਆਰ ਕਰਨਗੇ। ਐਸਾ ਖਿਆਲ ਕਰਕੇ ਸੈਯਦ ਭੀਖਣ ਸ਼ਾਹ ਨੇ ਹਿੰਦੂ ਅਤੇ ਮੁਸਲਮਾਨ ਹਲਵਾਈਆਂ ਦੇ ਕੋਲੋਂ ਦੋ ਕੁਜੀਆਂ ਲੈ ਕੇ ਸਤਿਗੁਰੂ ਬਾਲ ਸਤਿਗੁਰੂ ਦੇ ਅੱਗੇ ਰੱਖ ਦਿੱਤੀਆਂ। ਪਰ ਵੇਖੋ ਮੇਰੇ ਬਾਲ ਸਤਿਗੁਰੂ ਦਾ ਕੌਤਕ ਹੈ, ਸਤਿਗੁਰੂ ਜੀ ਨੇ ਦੋਵੇਂ ਹੱਥ ਉਹਨਾਂ ਦੋਵਾਂ ਕੁਜੀਆਂ ਉੱਤੇ ਰੱਖ ਦਿੱਤੇ। ਇਹ ਪ੍ਰਤੱਖ ਉਪਦੇਸ਼ ਸੀ ਕਿ ਮੈਂ ਹਰੇਕ ਤਰ੍ਹਾਂ ਦੀ ਵਰਨ ਵੰਡ ਅਥਵਾ ਮਨੁੱਖ ਮਾਤਰ ਦੇ ਭੇਦ ਨੂੰ ਖਤਮ ਕਰ ਦਿਆਂਗਾ, ਬਲਕੇ ਦੋਹਾਂ ਨੂੰ ਆਪਸ ਵਿੱਚ ਇਕੱਠੇ ਬਿਠਾ ਕੇ ਪਿਆਰ ਨਾਲ ਜੀਵਨ ਦੀ ਜਾਚ ਸਿਖਾਵਾਂਗਾ। ਫਕੀਰ ਜੀ ਸਮਝ ਗਏ ਕਿ ਇਹ ਪ੍ਰੇਮ ਦਾ ਅਵਤਾਰ ਦੋਵਾਂ ਨੂੰ ਨਿਮਰਤਾ ਤੇ ਪ੍ਰੇਮ ਸਿਖਾਏਗਾ, ਮੁਸਲਮਾਨ ਅਤੇ ਹਿੰਦੂ ਦੇ ਫਰਕ ਨੂੰ ਮਿਟਾ ਕੇ ਦੋਹਾਂ ਉੱਤੇ ਮਿਹਰ ਕਰੇਗਾ। ਮਨ ਵਿੱਚ ਬੜਾ ਪ੍ਰੇਮ ਪੈਦਾ ਹੋਇਆ ਕਿ ਸ਼ੁਕਰ ਹੈ ਇਸ ਨਾਲ ਇਸ ਦੁਖੀ ਜਗਤ ਦਾ ਭਾਰ ਉਤਾਰਾ ਹੋਵੇਗਾ। ਫਿਰ ਇਹ ਫਕੀਰ ਆਪਣੇ ਧਨ ਭਾਗ ਜਾਣ ਕੇ ਮੱਥਾ ਟੇਕ ਕੇ ਵਿਦਾ ਹੋਇਆ। ਹਾਂ, ਇਹ ਵਿਸ਼ਵਾਸ ਲੈ ਕੇ ਨਿਰਸੰਸੇ ਹੋ ਕੇ ਤੇ ਦਰਸ਼ਨਾਂ ਨਾਲ ਆਤਮ ਲਾਭ ਪਾ ਕੇ ਭੀਖਣ ਸ਼ਾਹ ਵਾਪਸ ਆਪਣੇ ਘਰ ਠਸਕੇ ਮੁੜ ਗਿਆ। ਆਪਣੀ ਪਹਿਲੀ ਉਮਰੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਟਨਾ ਸਾਹਿਬ ਵਿਖੇ ਹੀ ਰਹੇ। ਪ੍ਰਕਾਸ਼ ਤੋਂ ਕੁਝ ਸਮੇਂ ਮਗਰੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਸਾਮ ਤੋਂ ਪਟਨਾ ਵਾਪਸ ਆਏ ਤੇ ਕੁਝ ਸਮਾਂ ਉਥੇ ਰਹਿ ਕੇ ਵਾਪਸ ਪੰਜਾਬ ਆ ਗਏ। ਪਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਟਨੇ ਹੀ ਰਹੇ। ਉਹਨਾਂ ਦੀ ਇਸ ਛੋਟੀ ਉਮਰ ਵਿੱਚ ਹੀ ਕਈ ਕੌਤਕ ਵਰਤੇ। ਬਚਪਨ ਵਿੱਚ ਹੀ ਉਹ ਸ਼ਾਂਤ ਰਸੀਏ ਸਨ, ਪਰ ਨਾਲ ਹੀ ਚੜ੍ਹਦੀਆਂ ਕਲਾਂ ਦਾ ਵਿਕਾਸ ਵੀ ਉਹਨਾਂ ਵਿੱਚ ਸੀ ਕਿ ਦੇਖਣ ਵਾਲੇ ਦੰਗ ਰਹਿ ਜਾਂਦੇ ਸਨ। ਪਰ ਇਸ ਗੱਲ ਨੂੰ ਸਮਝਣਾ ਬੜਾ ਔਖਾ ਸੀ ਕਿ ਸ਼ਾਂਤ ਸੁਭਾਅ ਤੇ ਚੜ੍ਹਦੀ ਕਲਾ ਦਾ ਸੰਗਮ ਸੱਚਮੁੱਚ ਕਿਸੇ ਇੱਕ ਵਿਅਕਤੀ ਵਿੱਚ ਇਹ ਦੋਵੇਂ ਗੱਲਾਂ ਹੋ ਨਹੀਂ ਸਕਦੀਆਂ। ਬੱਚਿਆਂ ਨਾਲ ਖੇਡਣਾ ਤਾਂ ਸਤਿਗੁਰੂ ਨੇ ਅਸਚਰਜ ਕੌਤਕ ਕਰਨੇ। ਚੋਂ ਪੰਜਾਂ ਸਾਲਾਂ ਦੀ ਉਮਰ ਵਿੱਚ ਹੀ ਬੱਚਿਆਂ ਦੇ ਜਥੇ ਬਣਾ ਕੇ ਜੰਗ ਕਰਨਾ ਸੱਚਮੁੱਚ ਗੁਰੂ ਦਾ ਇਹ ਇੱਕ ਅਨੋਖਾ ਕੌਤਕ ਸੀ। ਮਾਮਾ ਕਿਰਪਾਲ ਆਪ ਜੀ ਦੀ ਸੇਵਾ ਤੇ ਨਿਗਰਾਨੀ ਲਈ ਪਟਨਾ ਸਾਹਿਬ ਛੱਡੇ ਗਏ ਸਨ। ਉਹ ਪੂਰਾ ਧਿਆਨ ਦਿੰਦੇ ਸਨ, ਪਰ ਅਸਚਰਜ ਲੀਲਾ ਤੱਕ ਕੇ ਉਹ ਵੀ ਅਸਚਰਜ ਰਹਿ ਜਾਂਦੇ ਸਨ। ਪਟਨੇ ਵਿੱਚ ਇੱਕ ਸ਼ਿਵ ਦੱਤ ਨਾਮਕ ਬ੍ਰਾਹਮਣ ਰਹਿੰਦਾ ਸੀ। ਪਦਾਰਥ ਅਤੇ ਜ਼ਮੀਨਾਂ ਦਾ ਮਾਲਕ ਇਹ ਨਾ ਵੱਡਾ ਸੀ ਕਿ ਇਸ ਨੂੰ ਸਗੋਂ ਇੱਕ ਰਾਜੇ ਦਾ ਖਿਤਾਬ ਮਿਲਿਆ ਹੋਇਆ ਸੀ ਅਤੇ ਪਰਮਾਰਥ ਵੱਲੋਂ ਵੀ ਇਹ ਧਰਮੀ ਪੁਰਖ ਸੀ, ਸ਼ਾਸਤਰ ਵੇਤਾ ਸੀ। ਗੰਗਾ ਦੇ ਕਿਨਾਰੇ ਸਵੇਰ ਵੇਲੇ ਇਹ ਨਿੱਤ ਪੂਜਾ ਕਰਦਾ ਸੀ। ਉੱਥੇ ਬਾਲਕ ਗੁਰੂ ਦੇ ਦਰਸ਼ਨ ਕਰਦਾ ਇਹ ਇੰਨਾ ਪ੍ਰੇਮੀ ਹੋ ਗਿਆ ਕਿ ਆਪ ਦਾ ਹੀ ਧਿਆਨ ਧਰਨ ਲੱਗਾ। ਗੁਰੂ ਜੀ ਇਸ ਨੂੰ ਪੂਰਨ ਅਵਤਾਰ ਜਾਪਦੇ ਸਨ। ਇਸ ਨੇ ਮਨ ਵਿੱਚ ਕਈ ਵਾਰ ਰੂਪ ਧਾਰਿਆ ਕਿ ਜੋ ਮੈਂ ਮਨ ਵਿੱਚ ਚਾਹਾਂ ਗੁਰੂ ਕਿਰਪਾ ਕਰਕੇ ਮੈਨੂੰ ਉਹਾ ਰੂਪ ਦਿਖਾ ਦੇਣ ਤਾਂ ਮੈਂ ਸਤਿਗੁਰੂ ਨੂੰ ਅੰਤਰਯਾਮੀ ਮੰਨ ਲਵਾਂ। ਆਖਦੇ ਨੇ ਬੜੀ ਵਾਰ ਇਸ ਪੰਡਿਤ ਸ਼ਿਵ ਦੱਤ ਨੇ ਮਨ ਵਿੱਚ ਇਹ ਖਿਆਲ ਲਿਆਂਦਾ ਜੇ ਮੇਰੇ ਸਤਿਗੁਰੂ ਜੀ ਕਿਰਪਾ ਕਰਕੇ ਮੈਨੂੰ ਭਗਵਾਨ ਰਾਮ ਚੰਦਰ ਦੇ ਰੂਪ ਵਿੱਚ ਦਰਸ਼ਨ ਦੇਣ ਤਾਂ ਮੈਂ ਨਿਹਾਲ ਹੋ ਜਾਵਾਂ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਮਿਹਰ ਕਰਕੇ ਇਸ ਦੀ ਇਹ ਇੱਛਾ ਵੀ ਪੂਰੀ ਕਰ ਦਿੱਤੀ। ਜਦੋਂ ਉਸ ਦੀਆਂ ਇਹ ਇੱਛਾਵਾਂ ਪੂਰਨ ਹੋਈਆਂ ਤਾਂ ਉਸ ਨੂੰ ਪੱਕਾ ਨਿਸ਼ਚਾ ਬੱਝ ਗਿਆ ਕਿ ਸਤਿਗੁਰੂ ਅੰਤਰਯਾਮੀ ਨੇ ਅਤੇ ਪੂਰਨ ਪੁਰਖ ਨੇ ਭਾਵੇਂ ਬਾਲ ਅਵਸਥਾ ਵਿੱਚ ਨੇ। ਹੁਣ ਸ੍ਰੀ ਗੁਰੂ ਜੀ ਨੂੰ ਘਰ ਲੈ ਜਾਂਦਾ ਸੀ, ਆਪ ਉਸ ਦੇ ਮਕਾਨ ਵਿੱਚ ਉਸਦੇ ਬਾਗ ਵਿੱਚ ਖੇਡਦੇ। ਇੱਥੇ ਇੱਕ ਹੋਰ ਖੱਤਰੀ ਰਾਜਾ ਸੀ ਜਿਸ ਦਾ ਨਾਮ ਸੀ ਫਤਿਹ ਚੰਦ ਮੈਣੀ। ਉਹ ਵੀ ਬਹੁਤ ਸ਼ਰਧਾ ਰੱਖਦਾ ਸੀ ਗੁਰੂ ਦੇ ਪ੍ਰਤੀ। ਰਾਜਾ ਫਤਿਹ ਚੰਦ ਦੇ ਘਰ ਕੋਈ ਔਲਾਦ ਨਹੀਂ ਸੀ ਤੇ ਇਹ ਅਰਦਾਸ ਕਰਦੇ ਸਨ ਕਿ ਗੁਰੂ ਦੀ ਮਿਹਰ ਨਾਲ ਸਾਡੇ ਘਰ ਪੁੱਤਰ ਹੋਵੇ। ਇੱਕ ਦਿਨ ਆਪ ਉਸਦੇ ਮਹਿਲਾਂ ਵਿੱਚ ਗਏ ਅਤੇ ਰਾਣੀ ਦੀ ਗੋਦ ਵਿੱਚ ਜਾ ਬੈਠੇ ਤੇ ਉਸ ਨੂੰ ਮਾਂ ਆਖ ਕੇ ਬੁਲਾਉਣ ਲੱਗੇ। ਸੱਚਮੁੱਚ ਉਹ ਵੀ ਸਤਿਗੁਰੂ ਨੂੰ ਪਿਆਰ ਨਾਲ ਪੁੱਤਰ ਜਾਣਦੀ ਅਤੇ ਪਿਆਰ ਕਰਦੀ। ਆਪ ਹਰ ਰੋਜ਼ ਇਸ ਮਾਤਾ ਦੇ ਘਰ ਪੂੜੀਆਂ ਤੇ ਛੋਲਿਆਂ ਦਾ ਭੋਜਨ ਛਕਦੇ ਤੇ ਬੱਚਿਆਂ ਸਮੇਤ ਖੇਡਦੇ ਅਤੇ ਉਸ ਪੁੱਤਰ ਦੇ ਵਲਵਲਿਆਂ ਵਾਲੀ ਮਾਂ ਨੂੰ ਸੁੱਖ ਦਿੰਦੇ। ਇਸੇ ਤਰ੍ਹਾਂ ਉੱਥੇ ਇੱਕ ਨਵਾਬ ਦੇ ਖਿਤਾਬ ਵਾਲੇ ਰਹੀਮ ਬਖਸ਼ ਤੇ ਕਰੀਮ ਬਖਸ਼ ਅਮੀਰ ਵੀ ਹੈ ਸਨ। ਆਸਾਮ ਤੋਂ ਵਾਪਸ ਆ ਕੇ ਜਦੋਂ ਨੌਵੇਂ ਸਤਿਗੁਰੂ ਇਹਨਾਂ ਦੇ ਇੱਕ ਵੱਡੇ ਬਾਗ ਵਿੱਚ ਬੈਠੇ ਜਿਹੜਾ ਕਿ ਐਵੇਂ ਹੀ ਸੁੱਕਦਾ ਜਾਂਦਾ ਸੀ ਤਾਂ ਸਤਿਗੁਰੂ ਦੇ ਚਰਨ ਪੈਣ ਨਾਲ ਉਹਨਾਂ ਦਾ ਬਾਗ ਹਰਾ ਹੋ ਗਿਆ। ਉਹ ਬੜੇ ਸ਼ਰਧਾਵਾਨ ਹੋਏ। ਉਹਨਾਂ ਨੇ ਦੋ ਬਾਗ ਤੇ ਇੱਕ ਪਿੰਡ ਗੁਰੂ ਦੇ ਲਈ ਅਰਦਾਸ ਕਰਵਾ ਦਿੱਤੇ ਤਾਂ ਕਿ ਉਹਨਾਂ ਦੀ ਆਮਦਨ ਨਾਲ ਗੁਰੂ ਦਾ ਲੰਗਰ ਸਦਾ ਚੱਲਦਾ ਰਹੇ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਵੀ ਬਾਲ ਸਤਿਗੁਰੂ ਇਹਨਾਂ ਬਾਗਾਂ ਵਿੱਚ ਸੈਰ ਕਰਨ ਜਾਂਦੇ ਸਨ, ਬੜੀ ਕਿਰਪਾ ਕਰਦੇ ਸਨ। ਇਸੇ ਤਰ੍ਹਾਂ ਜਗਤ ਸੇਠ ਨਾਮਕ ਸ਼ਾਹੂਕਾਰ ਸੀ, ਉਸਦੇ ਘਰ ਵੀ ਨੌਵੇਂ ਸਤਿਗੁਰੂ ਦੇ ਵਰ ਕਰਕੇ ਪੁੱਤਰ ਹੋਇਆ। ਹੁਣ ਜਗਤ ਸੇਠ ਵੀ ਆਪਣੀਆਂ ਸੇਠਾਣੀਆਂ ਨਾਲ ਸਾਹਿਬਜ਼ਾਦੇ ਦੀ ਬਹੁਤ ਸੇਵਾ ਕਰਦੇ ਸਨ। ਅਨੇਕਾਂ ਪ੍ਰੇਮੀ ਇਸ ਤਰ੍ਹਾਂ ਉੱਥੇ ਅਤੁੱਟ ਸ਼ਰਧਾ ਵਿੱਚ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣੇ। ਹੁਣ ਨੌਵੇਂ ਸਤਿਗੁਰੂ ਜੀ ਦਾ ਹੁਕਮ ਆਇਆ ਕਿ ਸਾਹਿਬਜ਼ਾਦਾ ਤੇ ਪਰਿਵਾਰ ਆਨੰਦਪੁਰ ਆ ਜਾਣ ਤਾਂ ਉਥੋਂ ਤੁਰਨ ਦੀ ਤਿਆਰੀ ਹੋਣ ਲੱਗ ਪਈ। ਛੋਟੀ ਉਮਰ ਦੇ ਕੌਤਕਾਂ ਨਾਲ ਪਟਨੇ ਦੀ ਸਾਧ ਸੰਗਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨਾਲ ਬਹੁਤ ਪਿਆਰ ਕਰਦੀ ਸੀ। ਪ੍ਰੇਮੀ ਰੋਣ ਲੱਗ ਪਏ ਵੈਰਾਗ ਵਿੱਚ ਤਾਂ ਬਾਲਕ ਸਤਿਗੁਰੂ ਨੇ ਸਾਰਿਆਂ ਦੇ ਸਿਰ ਤੇ ਹੱਥ ਰੱਖ ਕੇ ਸਾਰਿਆਂ ਨੂੰ ਆਪਣੀ ਬਖਸ਼ਿਸ਼ ਨਾਲ ਵਰ ਦੇ ਕੇ ਨਿਹਾਲ ਕਰ ਦਿੱਤਾ। ਫਤਿਹ ਚੰਦ ਤੇ ਉਸਦੀ ਰਾਣੀ ਜਿਹੜੀ ਗੁਰੂ ਦੇ ਪ੍ਰੇਮ ਵਿੱਚ ਤੇ ਵੈਰਾਗ ਵਿੱਚ ਬੇਹੋਸ਼ ਹੋ ਰਹੀ ਸੀ, ਉਸ ਨੂੰ ਆਤਮ ਬਲ ਨਾਲ ਸੁਰਜੀਤ ਕਰ ਦਿੱਤਾ ਤੇ ਢੇਰ ਵਰ ਦਿੱਤੇ। ਪਰ ਸਾਰੇ ਵਰ ਤੇ ਉਪਦੇਸ਼ ਲੈ ਕੇ ਵੀ ਰਾਣੀ ਨੇ ਬੜੇ ਪਿਆਰ ਨਾਲ ਆਖਿਆ, ਹੇ ਮੁਕਤੀਦਾਤਾ, ਹੇ ਗੁਸਾਈ, ਮੈਨੂੰ ਅਭਾਗਣ ਤੇ ਨਿਪੁੱਤੀ ਨੂੰ ਮਾਂ ਆਖ ਕੇ ਮੈਨੂੰ ਪਿਆਰ ਕਰਨ ਵਾਲੇ ਮੇਰੇ ਪਿਆਰੇ ਲਾਲ, ਮੈਂ ਇਹਨਾਂ ਨੇਤਰਾਂ ਨਾਲ ਤੁਹਾਡੇ ਦਰਸ਼ਨ ਕਿਵੇਂ ਕਰਾਂਗੀ? ਤੁਸੀਂ ਦੱਸੋ ਮੇਰੀ ਜ਼ਿੰਦਗੀ ਤੁਹਾਡੇ ਦਰਸ਼ਨਾਂ ਬਿਨਾਂ ਕਿਵੇਂ ਲੰਘੇਗੀ? ਚੋਜੀ ਪਰਦਾਨੇ ਪ੍ਰੀਤਮ, ਬਾਲਾ ਪ੍ਰੀਤਮ, ਮੇਰੇ ਪਿਆਰੇ ਪ੍ਰੀਤਮ, ਸਤਿਗੁਰੂ ਨੇ ਆਖਿਆ, ਇਹ ਮੇਰੀ ਕਟਾਰ ਤੇ ਤਲਵਾਰ ਹੈ ਤੇ ਆਹ ਮੇਰੀ ਪੁਸ਼ਾਕ ਹੈ। ਜਦੋਂ ਕਦੇ ਇਹਨਾਂ ਸਥੂਲ ਦਰਸ਼ਨਾਂ ਨੂੰ ਜੀ ਚਾਹੇ ਨਾ ਤਾਂ ਪਿਆਰ ਨਾਲ ਇਹਨਾਂ ਨੂੰ ਤੱਕਿਓ, ਮੇਰੇ ਸਰੂਪ ਦਾ ਝਲਕਾ ਵਜੇਗਾ। ਤੇ ਜਦੋਂ ਪਿਆਰ ਨੂੰ ਚਿੱਤ ਕਰੇ ਤਾਂ ਛੋਲੇ ਤਲ ਕੇ ਤੇ ਪੂੜੀਆਂ ਬਣਾ ਕੇ ਪਿਆਰ ਵਿੱਚ ਮੇਰੇ ਇਹਨਾਂ ਸਾਥੀਆਂ ਨਿੱਕੇ ਬੱਚਿਆਂ ਨੂੰ ਖਵਾਓਗੇ ਨਾ ਤਾਂ ਮੈਂ ਹੀ ਖਾਂਦਾ ਤੁਹਾਨੂੰ ਨਜ਼ਰ ਆਇਆ ਕਰਾਂਗਾ। ਨਵਾਬ ਰਹੀਮ ਬਖਸ਼ ਨੇ ਜਦੋਂ ਦਰਸ਼ਨਾਂ ਦੀ ਮੰਗ ਕੀਤੀ ਨਾ ਤਾਂ ਹੁਕਮ ਹੋਇਆ, ਤੈਨੂੰ ਅੰਮ੍ਰਿਤ ਵੇਲੇ ਜਪਜੀ ਦੇ ਪਾਠ ਵੇਲੇ ਦਰਸ਼ਨ ਹੋਇਆ ਕਰੇਗਾ। ਜੈਤੇ ਭਗਤ ਦੀ ਨਾਮ ਜਪਣ ਦੀ ਅਵਸਥਾ ਬੜੀ ਪ੍ਰਪੱਕ ਸੀ, ਉਸਨੇ ਵੀ ਦਰਸ਼ਨ ਮੰਗਿਆ ਤਾਂ ਹੁਕਮ ਹੋਇਆ, ਅੰਮ੍ਰਿਤ ਵੇਲੇ ਪਾਠ ਕਰਨ ਵੇਲੇ ਤੈਨੂੰ ਝਲਕਾ ਵੱਜੇਗਾ। ਸ਼ਿਵਦੱਤ ਬ੍ਰਾਹਮਣ ਬੇਜ਼ੁਬਾਨ ਮਨ ਹੀ ਮਨ ਮੰਗ ਰਿਹਾ ਸੀ। ਹੱਸ ਕੇ ਬਾਲਾ ਪ੍ਰੀਤਮ ਨੇ ਆਪਣੇ ਇਸ ਸੱਚੇ ਪ੍ਰੇਮੀ ਨੂੰ ਆਖਿਆ, ਸਵੇਰੇ ਗੰਗਾ ਦੇ ਕਿਨਾਰੇ ਪੂਜਾ ਕਰਨ ਸਮੇਂ ਨਾ ਤੈਨੂੰ ਪ੍ਰਤੱਖ ਦਰਸ਼ਨ ਹੋਇਆ ਕਰਨਗੇ। ਜਗਤ ਸੇਠ ਨੂੰ ਮੁਕਤੀ ਤੇ ਭੁਗਤੀ ਦਾ ਵਰ ਦਿੱਤਾ। ਇਸਨੇ ਬੇਨਤੀ ਕੀਤੀ, ਮੇਰੇ ਸਤਿਗੁਰੂ, ਹਰ ਥਾਂ ਤੇ ਹਰ ਸ਼ਹਿਰ ਵਿੱਚ ਮੇਰੀਆਂ ਦੁਕਾਨਾਂ ਨੇ, ਆਪ ਦੀ ਸੇਵਾ ਲਈ ਮੇਰੇ ਕਾਮੇ ਹਾਜ਼ਰ ਹੋਣਗੇ, ਚਿੱਠੀਆਂ ਘੱਲਦਿਆਂ। ਆਪ ਨੇ ਪਿਆਰ ਨਾਲ ਹੱਸ ਕੇ ਆਖਿਆ, ਮੇਰੇ ਕੋਲ ਧੁਰ ਦੀ ਚਿੱਠੀ ਹੈ, ਜਿਸ ਨੂੰ ਵੇਖ ਕੇ ਨਾ ਹਰ ਬੰਦੇ ਨਹੀਂ ਉਸ ਚਿੱਠੀ ਨੂੰ ਨਮਸਕਾਰ ਕਰਨੀ ਹੈ ਤੇ ਹੁਕਮ ਮੰਨਣਾ ਹੈ। ਇਸ ਜਗਤ ਸੇਠ ਨੇ ਤਾਂ ਵੀ ਰਸਤੇ ਵਿੱਚ ਆਉਣ ਵਾਲੇ ਉਹਨਾਂ ਟਿਕਾਣਿਆਂ ਤੇ ਜਿੱਥੇ ਉਸ ਦੀਆਂ ਦੁਕਾਨਾਂ ਹੈ ਸਨ ਆਪਣੇ ਹੁਕਮ ਘੱਲ ਦਿੱਤੇ ਕਿ ਸਤਿਗੁਰੂ ਦੀ ਸਭ ਥਾਂ ਤੇ ਸੇਵਾ ਹੋਵੇ। ਫਿਰ ਸਾਰੀ ਸੰਗਤ ਵੱਲ ਸੰਬੋਧਨ ਕਰਦਿਆਂ ਸਤਿਗੁਰੂ ਜੀ ਨੇ ਆਖਿਆ, ਜਿਹੜਾ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਹਾਜ਼ਰ ਹੋਵੇਗਾ, ਆਸਾ ਦੀ ਵਾਰ ਸੁਣੇਗਾ, ਅਸੀਂ ਉਸ ਨੂੰ ਪੰਗੂੜਾ ਝੂਟਦੇ ਇਸ ਮੰਦਰ ਵਿੱਚ ਦਿਸਾਂਗੇ। ਇਸੇ ਲਈ ਗੁਰੂ ਜੀ ਦਾ ਪੰਗੂੜਾ ਹੁਣ ਤੱਕ ਉੱਥੇ ਪਿਆ। ਗੱਲ ਕੀ, ਇਸ ਤਰ੍ਹਾਂ ਸਭ ਤਰ੍ਹਾਂ ਦਾਨ ਦਿੰਦੇ ਉਪਦੇਸ਼ ਕਰਦਿਆਂ ਆਪ ਤੁਰੇ। ਸਾਰੀ ਸੰਗਤ ਦਾਨਾਪੁਰ ਤੱਕ ਨਾਲ ਆਈ। ਇੱਥੇ ਇੱਕ ਗਰੀਬ ਪ੍ਰੇਮਣ ਮਾਈ ਨੇ ਸਾਰੀ ਸੰਗਤ ਦੀ ਬੜੀ ਸੇਵਾ ਕੀਤੀ। ਮਿੱਟੀ ਦੀ ਹਾਂਡੀ ਵਿੱਚ ਗੁਰੂ ਜੀ ਲਈ ਖਿਚੜੀ ਬਣਾ ਕੇ ਛਕਾਈ। ਉਸ ਗਰੀਬ ਪ੍ਰੇਮਣ ਮਾਈ ਨੇ ਆਪਣਾ ਮਕਾਨ ਧਰਮਸ਼ਾਲਾ ਬਣਵਾਇਆ। ਹੁਣ ਤੱਕ ਉਸ ਧਰਮਸ਼ਾਲਾ ਦਾ ਨਾਂ ਹਾਂਡੀ ਵਾਲੀ ਸੰਗਤ ਹੈ ਤੇ ਹਾਂਡੀ ਯਾਦਗਾਰ ਵਜੋਂ ਪਈ ਹੈ। ਗੱਲ ਕੀ, ਦਾਨਾਪੁਰ ਤੋਂ ਆਪ ਨੇ ਸੰਗਤ ਨੂੰ ਬੜੇ ਯਤਨ ਨਾਲ ਵਾਪਸ ਮੋੜ ਦਿੱਤਾ ਤੇ ਆਪ ਅਗਾਂਹ ਨੂੰ ਤੁਰੇ। ਰਾਜਾ ਫਤਿਹ ਚੰਦ ਤੇ ਰਾਣੀ ਮੈਣੀ ਨੇ ਘਰ ਆ ਕੇ ਉਸ ਅਸਥਾਨ ਨੂੰ ਜਿੱਥੇ ਆ ਕੇ ਸਤਿਗੁਰੂ ਜੀ ਬੈਠਦੇ ਸਨ, ਬਿਰਾਜਦੇ ਸਨ, ਸਤਸੰਗ ਕਰਦੇ ਸਨ, ਉਸ ਨੂੰ ਧਰਮਸ਼ਾਲਾ ਦੇ ਰੂਪ ਵਿੱਚ ਬਣਾ ਦਿੱਤਾ ਤੇ ਕਿਰਪਾਨ, ਕਟਾਰ ਤੇ ਪੁਸ਼ਾਕ ਸਥਾਪਨ ਕਰ ਦਿੱਤੀ। ਦੋਵੇਂ ਵੇਲੇ ਕੀਰਤਨ ਕਰਦੇ ਤੇ ਪੂੜੀਆਂ ਛੋਲਿਆਂ ਦਾ ਪ੍ਰਸ਼ਾਦ ਵਰਤਾਉਂਦੇ। ਪ੍ਰੇਮੀ ਸ਼ਿਵ ਦੱਤ ਬਾਲਾ ਪ੍ਰੀਤਮ ਤੋਂ ਬਿਨਾਂ ਇੱਕ ਛਿਨ ਨਾ ਰਹਿਣ ਵਾਲਾ ਸ਼ਿਵ ਦੱਤ ਰੋਜ਼ ਇਸ ਸਥਾਨ ਤੇ ਆ ਕੇ ਸਤਸੰਗ ਵਿੱਚ ਹਿੱਸਾ ਲੈਂਦਾ ਰਿਹਾ। ਪਟਨੇ ਤੋਂ ਚੱਲ ਕੇ ਦਾਨਾਪੁਰ, ਛਪਰਾ ਆਦਿਕ ਥਾਵਾਂ ਤੇ ਠਹਿਰਦੇ, ਕਾਸ਼ੀ, ਅਯੁੱਧਿਆ ਆਦਿਕ ਕੁਝ ਥਾਵਾਂ ਤੇ ਰੁਕਦੇ, ਸਹਾਰਨਪੁਰ ਦੇ ਇਲਾਕੇ ਵਿੱਚੋਂ ਲੰਘਦਿਆਂ ਅੰਬਾਲੇ ਦੇ ਨੇੜੇ ਲਖਨੌਰ ਵਿਖੇ ਆਣ ਟਿਕੇ। ਇੱਥੇ ਕਿੰਨਾ ਚਿਰ ਨੌਵੇਂ ਸਤਿਗੁਰੂ ਦੇ ਹੁਕਮ ਵਿੱਚ ਟਿਕੇ ਰਹੇ। ਇੱਕ ਦਿਨ ਸਾਹਿਬਜ਼ਾਦਾ ਬਾਲ ਗੋਬਿੰਦ ਰਾਏ ਜੀ ਆਪਣੀ ਉਮਰ ਦੇ ਹੋਰ ਬਾਲਕਾਂ ਨਾਲ ਖੇਡ ਰਹੇ ਸਨ ਕਿ ਇੱਥੋਂ ਦਾ ਇੱਕ ਨਾਮੀ ਪੀਰ ਜਿਸ ਦਾ ਨਾਮ ਆਰਫਦੀਨ ਸੀ ਪਾਲਕੀ ਵਿੱਚ ਬੈਠਾ ਕੋਲੋਂ ਲੰਘ ਰਿਹਾ ਸੀ। ਦਰਸ਼ਨ ਕੀਤਾ, ਆਪਣੀ ਪਾਲਕੀ ਰੁਕਵਾ ਲਈ ਤੇ ਉਤਰ ਕੇ ਸਜਦਾ ਕੀਤਾ। ਉਸ ਵੇਲੇ ਉਹਨਾਂ ਦੇ ਨਾਲ ਮੁਰੀਦ ਵੀ ਸਨ। ਡੇਰੇ ਤੇ ਜਾ ਕੇ ਉਹਨਾਂ ਨੇ ਪੁੱਛਿਆ, ਤੁਸੀਂ ਇੱਕ ਗੈਰ ਮੁਸਲਮਾਨ ਬੱਚੇ ਨੂੰ ਕਿਉਂ ਮੱਥਾ ਟੇਕਿਆ? ਤੁਸੀਂ ਸਾਡੇ ਬਜ਼ੁਰਗ ਦੀਨਦਾਰ ਹੋ, ਸ਼ਰ੍ਹਾ ਅਸਾਂ ਮੋਮਣਾਂ ਨੂੰ, ਮੁਸਲਮਾਨਾਂ ਨੂੰ ਕਿਸੇ ਹੋਰ ਅੱਗੇ ਝੁਕਣੋਂ ਮਨਾ ਕਰ ਦਈਏ। ਤਾਂ ਪੀਰ ਨੇ ਨੈਣ ਭਰ ਕੇ ਆਖਿਆ, ਤੁਸੀਂ ਅਜੇ ਜਗਿਆਸੂ ਹੋ, ਇਲਾਹੀ ਭੇਤ ਨੂੰ ਸਮਝ ਨਹੀਂ ਸਕਦੇ। ਜੇ ਮੈਂ ਤੁਹਾਨੂੰ ਤੁਹਾਡੀ ਸਮਝ ਕੁਚਰੀ ਗੱਲ ਕਰਕੇ ਸਮਝਾਵਾਂ ਤਾਂ ਸ਼ਾਇਦ ਤੁਸੀਂ ਕੁਝ ਸਮਝ ਲਵੋ। ਇਹ ਕੋਈ ਮਾਮੂਲੀ ਬੱਚਾ ਨਹੀਂ, ਬਲਕਿ ਮਹਾਨ ਉੱਚੀ ਤੇ ਰੂਹਾਨੀ ਸ਼ਕਤੀ ਦਾ ਮਾਲਕ ਹੈ। ਜਦੋਂ ਮੈਂ ਖੁਦਾ ਦੇ ਦਰਸ਼ਨਾਂ ਦੀ ਤਾਂਘ ਕੀਤੀ ਨਾ, ਤਾਂ ਸਭ ਤੋਂ ਉੱਚੇ ਥਾਂ ਮੈਂ ਇਸ ਸ਼ਖਸੀਅਤ ਦੇ ਦਰਸ਼ਨ ਕੀਤੇ ਅਤੇ ਹੋਰ ਸਾਰੇ ਪੈਗੰਬਰ ਇਹਨਾਂ ਤੋਂ ਨੀਵੇਂ ਥਾਂ ਸਨ। ਤੁਸੀਂ ਦੁਨੀਆਂ ਦੇ ਹਿਸਾਬ ਨਾਲ ਸਮਝ ਲਵੋ ਕਿ ਭਾਵੇਂ ਸਾਰੇ ਅਮੀਰ, ਵਜ਼ੀਰ, ਮੰਤਰੀ ਮਹਾਨ ਨੇ, ਪਰ ਜੋ ਪਾਤਸ਼ਾਹ ਦੇ ਤੱਕ ਸਾਰਿਆਂ ਦੀ ਅਰਜ਼ ਪਹੁੰਚਾਵੇ, ਭਾਵ ਜਿਹੜਾ ਪਾਤਸ਼ਾਹ ਨੂੰ ਮਿਲਾ ਦੇਵੇ, ਉਹ ਹੈ ਰੱਬੀ ਦਰਬਾਰ ਵਿੱਚ ਸਭ ਤੋਂ ਵੱਡੀ ਸ਼ਖਸੀਅਤ। ਅਸੀਂ ਆਪਣੇ ਖਿਆਲਾਂ ਵਿੱਚ ਨਾ ਗੁਰੂ ਦੀ ਵਡਿਆਈ ਇਸੇ ਤਰ੍ਹਾਂ ਹੀ ਸਮਝਾ ਸਕਦੇ ਹਾਂ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਬਾਕੀ ਸਭ ਪੈਗੰਬਰਾਂ, ਪੀਰਾਂ ਅਤੇ ਮਹਾਨ ਵਿਅਕਤੀਆਂ ਨਾਲੋਂ ਉੱਚੇ ਨੇ, ਜਿਹੜੇ ਸਾਨੂੰ ਇੱਕ ਖੁਦਾਵੰਦ ਕਰੀਮ ਨਾਲ ਜੋੜ ਸਕਦੇ ਨੇ। ਇੱਥੇ ਕੁਝ ਸਮਾਂ ਰਹਿ ਕੇ ਲਖਨੌਰ ਵਿੱਚ ਗੁਰੂ ਦੀ ਆਗਿਆ ਆਉਣ ਤੇ ਉਹ ਆਨੰਦਪੁਰ ਆਣ ਪਹੁੰਚੇ ਅਤੇ ਇੱਥੇ ਬਾਲ ਗੋਬਿੰਦ ਰਾਏ ਜੀ ਨੂੰ ਸਿੱਖਿਆ ਦੇਣ ਵਾਸਤੇ, ਵਿਦਿਆ ਦੇਣ ਵਾਸਤੇ ਅਨੇਕ ਤਰ੍ਹਾਂ ਦਾ ਪ੍ਰਬੰਧ ਕੀਤਾ। ਇਸੇ ਤਰ੍ਹਾਂ ਇੱਥੇ ਰਹਿੰਦਿਆਂ ਹੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਮੁਤਾਬਕ ਇਸ ਜਗਤ ਨੂੰ ਸੁੱਖ ਦੇਣ ਲਈ ਅਤੇ ਜ਼ਬਰ ਜ਼ੁਲਮ ਦਾ ਨਾਸ ਕਰਨ ਦੇ ਲਈ ਉਸ ਵੇਲੇ ਔਰੰਗਜ਼ੇਬ ਦੇ ਜ਼ੁਲਮ ਨੂੰ ਖਤਮ ਕਰਨ ਲਈ ਅਤੇ ਧਾਰਮਿਕ ਤੌਰ ਤੇ ਆਜ਼ਾਦੀ ਵਾਲਾ ਵਾਤਾਵਰਨ ਪੈਦਾ ਕਰਨ ਦੇ ਲਈ ਦਿੱਲੀ ਵਿੱਚ ਜਾ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਸੀਸ ਕੁਰਬਾਨ ਕਰ ਦਿੱਤਾ। ਭਾਵ ਉਦੋਂ ਤੋਂ ਲੈ ਕੇ ਅੱਜ ਤੱਕ ਸਾਰੇ ਜਗਤ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਰਗਾ ਮਹਾਨ ਕੌਤਕ ਹੋਰ ਕਿਸੇ ਨੇ ਵੀ ਕਦੇ ਨਹੀਂ ਕੀਤਾ ਕਿ ਆਪ ਉਸ ਧਰਮ ਲਈ ਕੁਰਬਾਨ ਹੋ ਗਏ ਜਿਸ ਧਰਮ ਵਿੱਚ ਉਹ ਵਿਸ਼ਵਾਸ ਵੀ ਨਹੀਂ ਸਨ ਕਰਦੇ। ਭਾਵ ਸਾਰੇ ਜਗਤ ਵਿੱਚ ਧਾਰਮਿਕ ਆਜ਼ਾਦੀ ਦੇ ਲਈ ਸਤਿਗੁਰੂ ਨੇ ਆਪਣੀ ਕੁਰਬਾਨੀ ਕਰ ਦਿੱਤੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਗੱਲ ਨਵੰਬਰ ਸੰਨ 1675 ਦੀ ਹੈ, ਜਦੋਂ ਹਾਲਾਂ ਬਾਲ ਗੋਬਿੰਦ ਰਾਏ ਜੀ ਦੀ ਉਮਰ ਮਸਾਂ 9 ਸਾਲ ਦੇ ਕਰੀਬ ਹੋਣ ਵਾਲੀ ਸੀ।